ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 88 ਤੇ ਗੌਰ ਖੋਜ ਕਰਨ ਦੇ ਸਾਂ, ਜਿਹਦਾ ਅਨੁਵਾਨ ਸੀ ਮਸੀਹ ਖੁਦਾਵੰਦ ਦੀ ਆਮਦਿਸਾਨੀ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਧਿਆਨੋ ਗਿਆਨ ਕਰਾਂਗੇ। ਮੁਕਾਸ਼ਵਾ ਦੀ ਕਿਤਾਬ ਤੇ ਉਹਦੇ ਬਾਬ ਨੰਬਰ 20 ਵਿੱਚ ਮਰਕੂਮ ਏ, ਫਿਰ ਮੈਂ ਇੱਕ ਫਰਿਸ਼ਤੇ ਨੂੰ ਆਸਮਾਨ ਤੋਂ ਉੱਤਰਦਿਆਂ ਵੇਖਿਆ ਜਿਹਦੇ ਹੱਥ ਵਿੱਚ ਅਥਾਹ ਕੜੇ ਦੀਆਂ ਕੁੰਜੀਆਂ ਤੇ ਇੱਕ ਵੱਡੀ ਜ਼ੰਜੀਰ ਸੀ। ਉਹਨੇ ਉਸ ਅਜ਼ਦਹੇ ਯਾਨੀ ਪੁਰਾਣੇ ਸੱਪ ਨੂੰ ਜਿਹੜਾ ਅਬਲੀਸ ਤੇ ਸ਼ੈਤਾਨ ਨੇ ਫੜ ਕੇ ਹਜ਼ਾਰ ਬਰਸ ਵਾਸਤੇ ਬੰਨਿਆ ਤੇ ਉਹਨੂੰ ਥਾਹ ਗੜੇ ਵਿੱਚ ਪਾ ਕੇ ਬੰਨ ਦਿੱਤਾ ਤੇ ਉਹਦੇ ਤੇ ਮੋਹਰ ਕਰ ਦਿੱਤੀ ਤੇ ਉਹ ਹਜ਼ਾਰ ਸਾਲਾਂ ਦੇ ਪੂਰੇ ਹੋਣ ਤੱਕ ਕੌਮਾਂ ਨੂੰ ਫਿਰ ਗੁੰਮਰਾਹ ਨਾ ਕਰੇ। ਉਸ ਤੋਂ ਬਾਅਦ ਜ਼ਰੂਰ ਏ ਕਿ ਥੋੜ੍ਹੇ ਅਰਸੇ ਵਾਸਤੇ ਖੋਲ੍ਹਿਆ ਜਾਏ ਤੇ ਫਿਰ ਮੈਂ ਤਖ਼ਤ ਵੇਖੇ ਤੇ ਲੋਕ ਉਹਨਾਂ 'ਤੇ ਬਹਿ ਗਏ ਤੇ ਅਦਾਲਤ ਉਹਨਾਂ ਦੇ ਸਪੁਰਦ ਕੀਤੀ ਗਈ ਤੇ ਉਹਨਾਂ ਦੀਆਂ ਰੂਹਾਂ ਨੂੰ ਵੀ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇਂਦੇ ਤੇ ਖੁਦਾ ਦੇ ਕਲਾਮ ਦੇ ਸਬਬ ਤੋਂ ਕੱਟ ਦਿੱਤੇ ਗਏ ਤੇ ਜਿਨ੍ਹਾਂ ਨੇ ਨਾ ਉਸ ਹੈਵਾਨ ਦੀ ਪ੍ਰਸਤਿਸ਼ ਕੀਤੀ, ਨਾ ਉਹਦੇ ਬੁੱਤ ਦੀ ਤੇ ਨਾ ਉਹਦੀ ਛਾਪ ਆਪਣੇ ਮੱਥੇ 'ਤੇ ਤੇ ਹੱਥਾਂ 'ਤੇ ਲਾਈ। ਉਹ ਜ਼ਿੰਦਾ ਹੋ ਕੇ ਹਜ਼ਾਰ ਸਾਲ ਤੱਕ ਮਸੀਹ ਦੇ ਨਾਲ ਬਾਦਸ਼ਾਹੀ ਕਰਦੇ ਰਹੇ ਤੇ ਜਦੋਂ ਤੱਕ ਇਹ ਹਜ਼ਾਰ ਸਾਲ ਪੂਰੇ ਨਾ ਹੋਏ ਬਾਕੀ ਮੁਰਦੇ ਜ਼ਿੰਦਾ ਨਾ ਹੋਏ। ਪਹਿਲੀ ਕਿਆਮਤ ਇਹੀ ਏ। ਮੁਬਾਰਕ ਤੇ ਮੁਕੱਦਸ ਉਹੀ ਏ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਇਆ। ਦੂਜੀ ਮੌਤ ਦਾ ਕੁਝ ਇਖਤਿਆਰ ਨਹੀਂ, ਬਲਕਿ ਉਹ ਖੁਦਾ ਤੇ ਮਸੀਹ ਦੇ ਕਾਹਿਨ ਹੋਣਗੇ ਤੇ ਉਹਦੇ ਨਾਲ ਹਜ਼ਾਰ ਸਾਲ ਤੱਕ ਬਾਦਸ਼ਾਹੀ ਕਰਨਗੇ ਤੇ ਜਦੋਂ ਹਜ਼ਾਰ ਬਰਸ ਪੂਰੇ ਹੋ ਚੁੱਕਣਗੇ ਤੇ ਸ਼ੈਤਾਨ ਕੈਦ ਵਿੱਚੋਂ ਛੱਡ ਦਿੱਤਾ ਜਾਏਗਾ ਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਜ਼ਮੀਨ ਦੇ ਚਾਰੋਂ ਪਾਸੇ ਹੋਣਗੀਆਂ ਯਾਨੀ ਜੂਜ ਮਾਜੂਜ ਨੂੰ ਗੁੰਮਰਾਹ ਕਰਕੇ ਲੜਾਈ ਵਾਸਤੇ ਜਮ੍ਹਾਂ ਕਰਨ ਨੂੰ ਨਿਕਲੇਗਾ, ਉਹਨਾਂ ਦਾ ਸ਼ੁਮਾਰ ਸਮੁੰਦਰ ਦੀ ਰੇਤ ਦੇ ਬਰਾਬਰ ਹੋਏਗਾ ਤੇ ਉਹ ਤਮਾਮ ਜ਼ਮੀਨ 'ਤੇ ਫੈਲ ਜਾਣਗੇ ਤੇ ਮੁਕੱਦਸਾਂ ਦੀ ਲਸ਼ਕਰਗਾਹ ਤੇ ਅਜ਼ੀਜ਼ ਸ਼ਹਿਰ ਨੂੰ ਚਾਰੋਂ ਪਾਸੋਂ ਘੇਰ ਲੈਣਗੇ ਤੇ ਅਸਮਾਨ ਤੋਂ ਅੱਗ ਨਾਜ਼ਲ ਹੋ ਕੇ ਉਹਨਾਂ ਨੂੰ ਖਾ ਜਾਏਗੀ ਤੇ ਉਹਨਾਂ ਦਾ ਗੁੰਮਰਾਹ ਕਰਨ ਵਾਲਾ ਅਬਲੀਸ ਅੱਗ ਤੇ ਗੰਧਕ ਦੀ ਉਸ ਝੀਲ ਵਿੱਚ ਪਾ ਦਿੱਤਾ ਜਾਏਗਾ ਜਿੱਥੇ ਉਹ ਹੈਵਾਨ ਤੇ ਝੂਠਾ ਨਬੀ ਵੀ ਹੋਵੇਗਾ ਤੇ ਉਹ ਰਾਤ ਦਿਨ ਅਬਦੁਲਾਬਾਦ ਅਜ਼ਾਬ ਵਿੱਚ ਰਵਣਗੇ। ਫਿਰ ਮੈਂ ਇੱਕ ਵੱਡਾ ਸਫ਼ੇਦ ਤਖ਼ਤ ਤੇ ਉਹਨੂੰ ਜੋ ਉਹਦੇ 'ਤੇ ਬੈਠਾ ਹੋਇਆ ਸੀ ਵੇਖਿਆ ਜਿਹਦੇ ਸਾਹਮਣੇ ਜ਼ਮੀਨ ਤੇ ਅਸਮਾਨ ਭੱਜ ਗਏ ਤੇ ਉਹਨਾਂ ਨੂੰ ਕਿਧਰੇ ਜਗ੍ਹਾ ਨਾ ਮਿਲੀ। ਫਿਰ ਮੈਂ ਛੋਟੇ ਵੱਡੇ ਸਭ ਮਰਦਾਂ ਨੂੰ ਉਸ ਤਖ਼ਤ ਦੇ ਸਾਹਮਣੇ ਖਲੋਤੇ ਹੋਏ ਵੇਖਿਆ ਤੇ ਕਿਤਾਬਾਂ ਖੋਲ੍ਹੀਆਂ ਗਈਆਂ। ਫਿਰ ਇੱਕ ਹੋਰ ਕਿਤਾਬ ਖੋਲ੍ਹੀ ਗਈ ਯਾਨੀ ਕਿਤਾਬ ਹਯਾਤ ਤੇ ਜਿਸ ਤਰ੍ਹਾਂ ਉਹਨਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਸੀ ਉਹਨਾਂ ਦੇ ਅਮਾਲ ਦੇ ਮੁਤਾਬਿਕ ਮੁਰਦਿਆਂ ਦਾ ਇਨਸਾਫ਼ ਕੀਤਾ ਗਿਆ ਤੇ ਸਮੁੰਦਰ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਤੇ ਮੌਤ ਤੇ ਆਲਮੇ ਅਰਵਾ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਤੇ ਉਹਨਾਂ ਵਿੱਚੋਂ ਹਰ ਇੱਕ ਦੇ ਅਮਾਲ ਦੇ ਮੁਤਾਬਿਕ ਉਹਨਾਂ ਦਾ ਇਨਸਾਫ਼ ਕੀਤਾ ਗਿਆ। ਫਿਰ ਮੌਤ ਤੇ ਆਲਮ ਨੇ ਅਰਵਾ ਅੱਗ ਦੀ ਝੀਲ ਵਿੱਚ ਪਾ ਦਿੱਤੇ ਗਏ। ਇਹ ਅੱਗ ਦੀ ਝੀਲ ਦੂਜੀ ਮੌਤ ਏ। ਜਿਸ ਕਿਸੇ ਦਾ ਨਾਂ ਕਿਤਾਬ ਹਯਾਤ ਵਿੱਚ ਲਿਖਿਆ ਹੋਇਆ ਨਾ ਮਿਲਿਆ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਜਾਏਗਾ। ਅਮਾਲ ਦੀ ਕਿਤਾਬ ਬਾਬ 21 ਵਿੱਚ ਮਰਕੂਮ ਏ। ਫਿਰ ਮੈਂ ਇੱਕ ਨਵੇਂ ਆਸਮਾਨ ਤੇ ਨਵੇਂ ਜ਼ਮੀਨ ਨੂੰ ਵੇਖਿਆ ਕਿਉਂਕਿ ਪਹਿਲਾ ਆਸਮਾਨ ਤੇ ਪਹਿਲੀ ਜ਼ਮੀਨ ਜਾਂਦੀ ਰਹੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਸ਼ਹਿਰ ਮੁਕੱਦਸ ਨਵੇਂ ਯਰੂਸ਼ਲਮ ਨੂੰ ਅਸਮਾਨ ਤੋਂ ਉੱਤਰਦਿਆਂ ਵੇਖਿਆ ਤੇ ਉਸ ਦੁਲਹਨ ਦੀ ਮਾਨੀ ਦੁਆ ਰਾਸਤਾ ਸੀ ਜਿਹਨੇ ਆਪਣੇ ਸ਼ੋਹਰ ਵਾਸਤੇ ਸਿੰਗਾਰ ਕੀਤਾ ਹੋਏ। ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਬੁਲੰਦ ਆਵਾਜ਼ ਤੋਂ ਇਹ ਕਹਿੰਦੇ ਸੁਣਿਆ ਕਿ ਦੇਖ ਖੁਦਾ ਦਾ ਖੇਮਾ ਆਦਮੀਆਂ ਦੇ ਦਰਮਿਆਨ ਏ ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਤੇ ਉਹ ਉਹਦੇ ਲੋਕ ਹੋਣਗੇ ਤੇ ਖੁਦਾ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਖੁਦਾ ਹੋਵੇਗਾ ਤੇ ਉਹ ਉਹਨਾਂ ਦੀ ਸਭ ਅੱਖਾਂ ਦੇ ਆਂਸੂ ਪੂੰਝ ਦੇਵੇਗਾ ਉਹਦੇ ਬਾਅਦ ਮੌਤ ਨਾ ਰਵੇਗੀ, ਨਾ ਮਾਤਮ ਰਵੇਗਾ, ਨਾ ਉਹ ਨਾਲਾ, ਨਾ ਦਰਦ। ਪਹਿਲੀਆਂ ਚੀਜ਼ਾਂ ਜਾਂਦੀਆਂ ਰਹੀਆਂ ਅਤੇ ਜੋ ਤਖ਼ਤ 'ਤੇ ਬੈਠਾ ਹੋਇਆ ਸੀ ਉਹਨੇ ਆਖਿਆ, ਵੇਖ ਮੈਂ ਸਭ ਚੀਜ਼ਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਆਖਿਆ, ਲਿਖ ਲੈ ਕਿਉਂਕਿ ਇਹ ਗੱਲਾਂ ਸੱਚ ਅਤੇ ਬਰਹੱਕ ਨੇ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਪੂਰੀਆਂ ਹੋਣਗੀਆਂ, ਮੈਂ ਅਲਫਾ ਅਤੇ ਓਮੇਗਾ, ਇਬਤਦਾ ਅਤੇ ਇੰਤਹਾ ਵਾਂ। ਮੈਂ ਪਿਆਸੇ ਨੂੰ ਆਬੇ ਹਯਾਤ ਦੇ ਚਸ਼ਮੇ ਤੋਂ ਮੁਫਤ ਪਿਲਾਵਾਂਗਾ। ਜਿਹੜਾ ਗਾਲਿਬ ਆਏ ਉਹੀ ਇਹਨਾਂ ਚੀਜ਼ਾਂ ਦਾ ਵਾਰਿਸ ਹੋਵੇਗਾ ਅਤੇ ਮੈਂ ਉਹਦਾ ਖੁਦਾ ਹੋਵਾਂਗਾ ਅਤੇ ਉਹ ਮੇਰਾ ਬੇਟਾ ਹੋਵੇਗਾ। ਮਗਰ ਬੁਜ਼ਦਿਲਾਂ ਅਤੇ ਬੇਈਮਾਨਾਂ ਅਤੇ ਗਰੋਣੇ ਲੋਕਾਂ ਅਤੇ ਖੂਨੀਆਂ ਅਤੇ ਹਰਾਮਕਾਰੀਆਂ ਅਤੇ ਜਾਦੂਗਰਾਂ ਅਤੇ ਬੁੱਧਪ੍ਰਸਤਾਂ ਅਤੇ ਸਭ ਝੂਠਿਆਂ ਦਾ ਹਿੱਸਾ ਅੱਗ ਅਤੇ ਗੰਧਕ ਵਿੱਚ ਜਲਣ ਵਾਲੀ ਝੀਲ ਵਿੱਚ ਹੋਵੇਗਾ। ਇਹ ਦੂਜੀ ਮੌਤ ਏ। ਮੁਕਾਸ਼ਵਾ ਬਾਬ ਬਾਈ ਵਿੱਚ ਮਰਕੂਮ ਏ। ਫਿਰ ਉਹਨੇ ਮੈਨੂੰ ਬਲੋਰ ਦੀ ਤਰ੍ਹਾਂ ਚਮਕਦਾ ਹੋਇਆ ਆਬੇ ਹਯਾਤ ਦਾ ਇੱਕ ਦਰਿਆ ਵਿਖਾਇਆ, ਜਿਹੜਾ ਖੁਦਾ ਅਤੇ ਬਰੇ ਦੇ ਤਖ਼ਤ ਤੋਂ ਨਿਕਲ ਕੇ ਉਸ ਸ਼ਹਿਰ ਦੀ ਸੜਕ ਦੇ ਵਿੱਚੋਂ ਵਹਿੰਦਾ ਸੀ ਅਤੇ ਦਰਿਆ ਦੇ ਵਾਰ ਵਾਰ ਜ਼ਿੰਦਗੀ ਦਾ ਦਰਖਤ ਸੀ। ਉਸ ਵਿੱਚ 12 ਕਿਸਮ ਦਾ ਫਲ ਆਉਂਦਾ ਸੀ ਅਤੇ ਹਰ ਮਹੀਨੇ ਵਿੱਚ ਫਲਦਾ ਸੀ ਅਤੇ ਉਸ ਦਰਖਤ ਦੇ ਪੱਤਿਆਂ ਦੇ ਨਾਲ ਕੌਮਾਂ ਨੂੰ ਸ਼ਿਫਾ ਹੁੰਦੀ ਸੀ ਅਤੇ ਫਿਰ ਲਾਨਤ ਨਾ ਹੋਵੇਗੀ ਅਤੇ ਖੁਦਾ ਅਤੇ ਬਰੇ ਦਾ ਤਖ਼ਤ ਉਸ ਸ਼ਹਿਰ ਵਿੱਚ ਹੋਵੇਗਾ ਅਤੇ ਉਹਦੇ ਬੰਦੇ ਉਹਦੀ ਇਬਾਦਤ ਕਰਨਗੇ ਅਤੇ ਉਹ ਉਹਦਾ ਮੂੰਹ ਵੇਖਣਗੇ ਅਤੇ ਉਹਦਾ ਨਾਂ ਉਹਨਾਂ ਦੇ ਮੱਥਿਆਂ 'ਤੇ ਲਿਖਿਆ ਹੋਇਆ ਹੋਵੇਗਾ। ਫਿਰ ਰਾਤ ਨਾ ਹੋਵੇਗੀ, ਉਹ ਚਿਰਾਗ ਅਤੇ ਸੂਰਜ ਦੀ ਰੋਸ਼ਨੀ ਦੇ ਮੁਹਤਾਜ ਨਾ ਹੋਣਗੇ ਕਿਉਂਕਿ ਖੁਦਾਵੰਦ ਖੁਦਾ ਉਹਨਾਂ ਨੂੰ ਰੋਸ਼ਨ ਕਰੇਗਾ। ਉਹ ਅਬਦੁਲਾਬਾਦ ਬਾਦਸ਼ਾਹੀ ਕਰਨਗੇ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਸੱਚ ਅਤੇ ਬਰਹੱਕ ਨੇ। ਚੁਨਾਚੀ ਖੁਦਾਵੰਦ ਨੇ, ਜੋ ਨਬੀਆਂ ਦੀਆਂ ਰੂਹਾਂ ਦਾ ਖੁਦਾ ਏ, ਆਪਣੇ ਫਰਿਸ਼ਤੇ ਨੂੰ ਇਸ ਲਈ ਭੇਜਿਆ ਕਿ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਏ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ। ਮੈਂ ਯਸੂ ਤੈਨੂੰ ਕਹਿੰਦਾ ਵਾਂ, ਵੇਖ ਮੈਂ ਜਲਦ ਆਉਣ ਵਾਲਾ ਵਾਂ ਅਤੇ ਹਰ ਇੱਕ ਦੇ ਕੰਮ ਦੇ ਮੁਆਫਿਕ ਦੇਣ ਵਾਸਤੇ ਅਜਰ ਮੇਰੇ ਕੋਲ ਏ। ਮੈਂ ਅਲਫਾ ਅਤੇ ਓਮੇਗਾ ਵਾਂ, ਅਵਲ ਅਤੇ ਆਖਰ, ਇਬਤਦਾ ਅਤੇ ਇੰਤਹਾ। ਮੁਬਾਰਕ ਨੇ ਉਹ ਜਿਹੜੇ ਆਪਣੇ ਜਾਮੇ ਧੋਂਦੇ ਨੇ ਕਿਉਂਕਿ ਜ਼ਿੰਦਗੀ ਦੇ ਦਰਖਤ ਦੇ ਕੋਲ ਆਵਣ ਦਾ ਇਖਤਿਆਰ ਪਾਵਣਗੇ ਅਤੇ ਉਹਨਾਂ ਦਰਵਾਜ਼ਿਆਂ ਤੋਂ ਸ਼ਹਿਰ ਵਿੱਚ ਦਾਖਲ ਹੋਣਗੇ। ਮਗਰ ਕੁੱਤੇ ਅਤੇ ਝੂਠੀਆਂ ਗੱਲਾਂ ਦਾ ਹਰ ਇੱਕ ਪਸੰਦ ਕਰਨ ਵਾਲਾ ਅਤੇ ਗੜਨ ਵਾਲਾ ਬਾਹਰ ਰਹੇਗਾ। ਮੁਝ ਯਸੂ ਨੇ ਆਪਣਾ ਫਰਿਸ਼ਤਾ ਇਸ ਲਈ ਭੇਜਿਆ ਕਿ ਕਲੀਸਿਆਵਾਂ ਦੇ ਬਾਰੇ ਵਿੱਚ ਤੁਹਾਡੇ ਅੱਗੇ ਉਹਨਾਂ ਗੱਲਾਂ ਦੀ ਗਵਾਹੀ ਦੇਵਾਂ। ਮੈਂ ਦਾਊਦ ਦੀ ਅਸਲੋ ਨਸਲ ਅਤੇ ਸੁਭ ਦਾ ਚਮਕਦਾ ਹੋਇਆ ਸਿਤਾਰਾ ਵਾਂ। ਰੂਹ ਅਤੇ ਦੁਲਨ ਕਹਿੰਦੀ ਏ ਆ, ਅਤੇ ਸੁਣਨ ਵਾਲਾ ਵੀ ਕਵੇ ਆ, ਅਤੇ ਜੋ ਪਿਆਸਾ ਹੋਵੇ ਉਹ ਆਏ, ਅਤੇ ਜਿਹੜਾ ਕੋਈ ਚਾਹੇ ਆਬੇ ਹਯਾਤ ਮੁਫਤ ਲਵੇ। ਮੈਂ ਹਰ ਇੱਕ ਆਦਮੀ ਦੇ ਅੱਗੇ ਜੋ ਉਸ ਨਬੋਤ ਦੀ ਕਿਤਾਬ ਦੀਆਂ ਗੱਲਾਂ ਸੁਣਦਾ ਏ ਗਵਾਹੀ ਦੇਣਾ ਵਾਂ ਕਿ ਜੇ ਕੋਈ ਆਦਮੀ ਉਹਨਾਂ ਵਿੱਚੋਂ ਕੁਝ ਵਧਾਏ ਤਾਂ ਖੁਦਾ ਇਸ ਕਿਤਾਬ ਵਿੱਚ ਲਿਖੀ ਹੋਈ ਆਫਤਾਂ ਉਹਦੇ 'ਤੇ ਨਾਜ਼ਲ ਕਰੇਗਾ, ਅਤੇ ਜੇ ਕੋਈ ਨਬੋਤ ਦੀ ਇਸ ਕਿਤਾਬ ਦੀਆਂ ਗੱਲਾਂ ਵਿੱਚੋਂ ਕੁਝ ਘਟਾਏ ਤਾਂ ਖੁਦਾ ਉਸ ਜ਼ਿੰਦਗੀ ਦੇ ਦਰਖਤ ਅਤੇ ਮੁਕੱਦਸ ਸ਼ਹਿਰ ਵਿੱਚ ਜਿਨ੍ਹਾਂ ਦਾ ਉਸ ਕਿਤਾਬ ਵਿੱਚ ਜ਼ਿਕਰ ਏ ਉਹਦਾ ਹਿੱਸਾ ਘੱਟ ਦੇਵੇਗਾ। ਜੋ ਇਹਨਾਂ ਗੱਲਾਂ ਦੀ ਗਵਾਹੀ ਦਿੰਦਾ ਏ ਉਹ ਇਹ ਕਹਿੰਦਾ ਏ ਕਿ ਬੇਸ਼ੱਕ ਮੈਂ ਜਲਦ ਆਉਣ ਵਾਲਾ ਵਾਂ। ਆਮੀਨ। ਇਹ ਖੁਦਾਵੰਦ ਯਸੂ ਆ, ਖੁਦਾਵੰਦ ਯਸੂ ਦਾ ਫਜ਼ਲ ਮੁਕੱਦਸਾਂ ਦੇ ਨਾਲ ਰਵੇ। ਆਮੀਨ। ਹੁਣ ਖੁਦਾ ਇਸ ਬੇਦਾਂ ਭਰੀ ਕਿਤਾਬ ਨੂੰ ਖਤਮ ਕਰਦਿਆਂ ਹੋਇਆਂ ਵਾਅਦਾ ਕਰਦਾ ਏ ਕਿ ਯਸੂ ਮਸੀਹ, ਜਿਹਨੂੰ ਆਦਮੀਆਂ ਨੇ ਕਿੱਲਾਂ ਦੇ ਨਾਲ ਮਸਲੂਬ ਕੀਤਾ, ਇੱਕ ਦਿਹਾੜੇ ਵਾਪਸ ਜ਼ਮੀਨ 'ਤੇ ਆਏਗਾ ਤਾਂ ਕਿ ਉਹ ਆਪਣੇ ਇਮਾਨਦਾਰ ਲੋਕਾਂ ਨੂੰ ਆਪਣੇ ਨਾਲ ਰੱਖੇ ਅਤੇ ਬੇਈਮਾਨਾਂ ਨੂੰ ਸਜ਼ਾ ਦਾ ਹੁਕਮ ਸੁਣਾਏ। ਅਜ਼ੀਜ਼ ਦੋਸਤੋ, ਕੀ ਤੁਹਾਨੂੰ ਇਤਮਨਾਨ ਏ ਕਿ ਜੇ ਖੁਦਾਵੰਦ ਦਾ ਅਸਮਾਨ ਤੋਂ ਆ ਜਾਏ ਤਾਂ ਤੁਸੀਂ ਉਹਦੇ ਰੂਬਰੂ ਖੜ੍ਹੇ ਹੋ ਸਕੋਗੇ ਅਤੇ ਉਹਦੀ ਆਮਦ ਦਾ ਸਾਹਮਣਾ ਕਰ ਸਕੋਗੇ? ਕੀ ਤੁਹਾਡਾ ਸ਼ੁਮਾਰ ਉਹਨਾਂ ਵਿੱਚ ਜਿਨ੍ਹਾਂ ਨੇ ਯਿਸੂ ਨੂੰ ਆਪਣਾ ਨਜਾਤ ਦਹਿੰਦਾ ਅਤੇ ਖੁਦਾਵੰਦ ਮੰਨਿਆ? ਕਿ ਤੁਹਾਡਾ ਦਿਲ ਯਕੀਨ ਰੱਖਦਾ ਕਿ ਖੁਦਾ ਨੇ ਤੁਹਾਡੇ ਸਾਰੇ ਗੁਨਾਹ ਮੁਆਫ਼ ਕੀਤੇ ਨੇ ਅਤੇ ਉਹਨਾਂ ਨੂੰ ਖੁਦਾਵੰਦ ਯਿਸੂ ਮਸੀਹ 'ਤੇ ਲੱਦ ਦਿੱਤਾ ਜੋ ਬਿਲਕੁਲ ਬੇਐਬ ਅਤੇ ਲਾਖਤਾ ਬਰਾ ਬਣ ਗਿਆ ਤਾਂ ਕਿ ਉਹਦੇ ਵਸੀਲੇ ਨਾਲ ਤੁਸੀਂ ਰਾਸਤਬਾਜ਼ ਬਣ ਜਾਓ? ਕੀ ਤੁਹਾਡਾ ਨਾਂ ਕਿਤਾਬੇ ਹਯਾਤ ਵਿੱਚ ਦਰਜ ਏ? ਯਿਸੂ ਮਸੀਹ ਦੇ ਨਾਲ ਤੁਹਾਡਾ ਕੀ ਰਿਸ਼ਤਾ ਏ? ਕੀ ਉਹ ਤੁਹਾਡਾ ਨਜਾਤ ਦਹਿੰਦਾ ਏ ਜਾਂ ਉਹ ਤੁਹਾਨੂੰ ਸਜ਼ਾ ਦਾ ਹੁਕਮ ਸੁਣਾਉਣ ਵਾਲਾ ਮੁਨਸਫ ਏ? ਕੀ ਤੁਸੀਂ ਯਿਸੂ ਦੀ ਆਮਦੇ ਸਾਨੀ ਵਾਸਤੇ ਤਿਆਰ ਹੋ? ਜੇ ਅੱਜ ਤੁਸੀਂ ਖੁਦਾ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਸਖ਼ਤ ਨਾ ਕਰੋ, ਕਿਉਂਕਿ ਖੁਦਾ ਦਾ ਕਲਾਮ ਫਰਮਾਂਦਾ ਏ, ਖੁਦਾਵੰਦ ਦੇ ਨਜ਼ਦੀਕ ਇੱਕ ਦਿਨ ਹਜ਼ਾਰ ਬਰਸਾਂ ਦੇ ਬਰਾਬਰ ਏ। ਤੇ ਹਜ਼ਾਰ ਬਰਸ ਇੱਕ ਦਿਨ ਦੇ ਬਰਾਬਰ। ਖੁਦਾਵੰਦ ਆਪਣੇ ਵਾਅਦੇ ਵਿੱਚ ਦੇਰ ਨਹੀਂ ਕਰਦਾ। ਜੈਸੀ ਦੇਰ ਬਾਜ਼ ਲੋਕ ਸਮਝਦੇ ਨੇ, ਬਲਕਿ ਤੁਹਾਡੇ ਬਾਰੇ ਵਿੱਚ ਤਹਮਲ ਕਰਦਾ ਹੈ, ਇਸ ਲਈ ਕਿ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦਾ ਕਿ ਸਭ ਦੀ ਤੋਬਾ ਤੱਕ ਨੌਬਤ ਪਹੁੰਚੇ। ਲੇਕਿਨ ਖੁਦਾਵੰਦ ਦਾ ਦਿਨ ਚੋਰ ਦੀ ਤਰ੍ਹਾਂ ਆਏਗਾ। ਉਸ ਦਿਨ ਆਸਮਾਨ ਬੜੇ ਸ਼ੋਰੋ ਗੁਲ ਦੇ ਨਾਲ ਬਰਬਾਦ ਹੋ ਜਾਣਗੇ, ਤੇ ਅਜਰਾਮੇ ਫਲਕ ਹਰਾਰਤ ਦੀ ਸ਼ਿੱਦਤ ਦੇ ਨਾਲ ਪਿਘਲ ਜਾਣਗੇ, ਤੇ ਜ਼ਮੀਨ ਤੇ ਉਹਦੇ ਤੇ ਕੰਮ ਜਲ ਜਾਣਗੇ। ਵੇਖੋ, ਹੁਣ ਕਬੂਲੀਅਤ ਦਾ ਵੇਲਾ, ਵੇਖੋ ਇਹ ਨਜਾਤ ਦਾ ਵੇਲਾ। ਤੂੰ ਇੰਨੀ ਵੱਡੀ ਨਜਾਤ ਤੋਂ ਗਾਫਲ ਰਹਿ ਕੇ ਅਸੀਂ ਕਿਉਂ ਕਰ ਬਚ ਸਕਦੇ ਹਾਂ? ਜਿਸ ਦਾ ਬਿਆਨ ਪਹਿਲੇ ਖੁਦਾਵੰਦ ਦੇ ਵਸੀਲੇ ਹੋਇਆ ਤੇ ਸੁਣਨ ਵਾਲਿਆਂ ਨੇ ਸਾਨੂੰ ਪਾਇਆ ਸਬੂਤ ਤੱਕ ਪਹੁੰਚਾਇਆ। ਅਜ਼ੀਜ਼ ਦੋਸਤੋ, ਇੰਨੀਆਂ ਗੌਰ ਨਾਲ ਇਹਨਾਂ ਆਇਤਾਂ ਨੂੰ ਤੇ ਇਸ ਪ੍ਰੋਗਰਾਮ ਨੂੰ ਸੁਣਨ ਦਾ ਸ਼ੁਕਰੀਆ। ਖੁਦਾ ਨੇ ਸਾਡੀ ਦੁਆ ਕਬੂਲ ਕੀਤੀ ਹੈ, ਤੇ ਸਾਡੀ ਇਹੋ ਹੀ ਦੁਆ ਹੈ ਕਿ ਇਸ ਪ੍ਰੋਗਰਾਮ ਦਾ ਸੁਣਨਾ ਤੁਹਾਡੇ ਵਾਸਤੇ ਵਾਇਸੇ ਬਰਕਤ ਹੋਏ, ਤੇ ਤੁਸੀਂ ਖੁਦਾ ਦੀ ਅਜ਼ੀਮ ਤੇ ਮੁਫਤ ਨਜਾਤ ਦੀ ਰਾਹ ਤੇ ਟੁਰੋ। ਤੁਸੀਂ ਪ੍ਰੋਗਰਾਮ ਦੇ ਅਖਤਤਾਮ ਤੇ ਇਸ ਆਇਤ ਨੂੰ ਜ਼ਰੂਰ ਯਾਦ ਰੱਖੋ। ਖੁਦਾ ਤੁਹਾਨੂੰ ਬਰਕਤ ਦੇਵੇ, ਤੇ ਖੁਦਾ ਦੇ ਕਲਾਮ ਵਿੱਚ ਯਿਸੂ ਮਸੀਹ ਦੇ ਆਖਰੀ ਅਲਫਾਜ਼ ਤੇ ਗੌਰ ਕਰਦੇ ਹੋਇਆਂ ਇਹਨਾਂ ਨੂੰ ਜ਼ਰੂਰ ਆਪਣੇ ਜ਼ਿਹਨ ਵਿੱਚ ਵਸਾਓ। ਮੁਕਾਸ਼ਵਾ ਬਾਬ 22 ਤੇ ਆਇਤ ਨੰਬਰ 20, ਬੇਸ਼ੱਕ ਮੈਂ ਜਲਦ ਆਉਣ ਵਾਲਾ ਵਾਂ। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110, ਯਾਨੀ 0341 3043 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।